ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਏ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣੀਏ। ਪਿਆਰੇ ਬੱਚੋ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਬਾਈਬਲ ਕਹਾਣੀ ਤੁਹਾਡੀ ਖਿਦਮਤ 'ਚ ਪੇਸ਼ ਕੀਤੀ ਜਾਏ। ਸੋ ਬੱਚੋ, ਅੱਜ ਮੈਂ ਤੁਹਾਨੂੰ ਬਾਈਬਲ ਮੁਕੱਦਸ 'ਚੋਂ ਮਰੀਅਮ ਅਤੇ ਮਾਰਥਾ ਦੇ ਬਾਰੇ ਦੱਸਾਂਗੀ ਕਿ ਉਹਨਾਂ ਨੇ ਕਿਸ ਤਰ੍ਹਾਂ ਆਪਣੇ ਆਪਣੇ ਤੌਰ ਨਾਲ ਖੁਦਾਵੰਦ ਯਿਸੂ ਮਸੀਹ ਦੀ ਖਿਦਮਤ ਕੀਤੀ। ਪਿਆਰੇ ਬੱਚੋ, ਕਲਾਮੇ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਉਹਨਾਂ ਦੋਨਾਂ ਦਾ ਇੱਕ ਭਰਾ ਵੀ ਸੀ ਜਿਹਦਾ ਨਾਂ ਲਾਜ਼ਰ ਸੀ ਤੇ ਲਾਜ਼ਰ ਯਿਸੂ ਮਸੀਹ ਦਾ ਬਹੁਤ ਅੱਛਾ ਦੋਸਤ ਸੀ। ਇਹ ਸਭ ਬੈਤਨੀਆਂ ਦੇ ਇੱਕ ਮਾਮੂਲੀ ਜਿਹੇ ਗਾਉਂ 'ਚ ਰਹਿੰਦੇ ਸਨ। ਪਿਆਰੇ ਬੱਚੋ, ਕਲਾਮੇ ਮੁਕੱਦਸ 'ਚ ਲਿਖਿਆ ਹੈ ਕਿ ਉਸ ਅਜ਼ੀਮ ਸ਼ਹਿਰ ਯਰੂਸ਼ਲਮ ਦੀ ਨਿਸਬਤ ਇਸ ਸਾਦਾ ਜਿਹੇ ਗਾਉਂ ਬੈਤਨੀਆਂ 'ਚ ਯਿਸੂ ਮਸੀਹ ਨੂੰ ਜ਼ਿਆਦਾ ਮੁਹੱਬਤ ਮਿਲੀ। ਯਰੂਸ਼ਲਮ ਦੀ ਬਜਾਏ ਜੋ ਅਮਨ ਦਾ ਸ਼ਹਿਰ ਕਹਿਲਾਉਂਦਾ ਸੀ, ਬੈਤਨੀਆਂ 'ਚ ਯਿਸੂ ਮਸੀਹ ਜ਼ਿਆਦਾ ਸਕੂਨ ਮਹਿਸੂਸ ਕਰਦੇ ਸਨ ਤੇ ਬੈਤਨੀਆਂ 'ਚ ਯਿਸੂ ਮਸੀਹ ਨੂੰ ਕੁਝ ਅੱਛੇ ਦੋਸਤ ਵੀ ਮਿਲ ਗਏ ਸਨ। ਪਿਆਰ ਬੱਚੋ, ਅਸੀਂ ਵੇਖਦੇ ਹਾਂ ਕਿ ਮਾਰਥਾ ਅਕਸਰ ਯਿਸੂ ਮਸੀਹ ਦਾ ਇਸਤਕਬਾਲ ਕਰਨ ਦੇ ਲਈ ਦਰਵਾਜ਼ੇ ਤੇ ਹੀ ਖੜੀ ਰਹਿੰਦੀ ਤੇ ਮਰੀਅਮ ਵੀ ਯਿਸੂ ਮਸੀਹ ਨੂੰ ਵੇਖ ਕੇ ਖੁਸ਼ ਹੁੰਦੀ। ਲਾਜ਼ਰ ਹਮੇਸ਼ਾ ਬੜੇ ਖਲੂਸ ਨਾਲ ਯਿਸੂ ਮਸੀਹ ਦਾ ਖੈਰ ਮਕਦਮ ਕਰਦਾ। ਇਹਨਾਂ ਤਿੰਨ ਪਿਆਰ ਕਰਨ ਵਾਲੇ ਲੋਕਾਂ ਦੇ ਕਾਰਜ 'ਚ ਯਿਸੂ ਮਸੀਹ ਦਾ ਹਮੇਸ਼ਾ ਗਰਮ ਜੋਸ਼ੀ ਨਾਲ ਇਸਤਕਬਾਲ ਕੀਤਾ ਜਾਂਦਾ। ਮਰੀਅਮ, ਮਾਰਥਾ ਤੇ ਲਾਜ਼ਰ ਆਪਣੇ ਵਾਲਿਦੈਨ ਦੀ ਵਫਾਤ ਦੇ ਬਾਅਦ ਤੋਂ ਮੁਸਤਕਿਲ ਤੌਰ ਤੇ ਇੱਕ ਖਾਨਦਾਨ ਦੀ ਹੈਸੀਅਤ ਨਾਲ ਰਹਿੰਦੇ ਸਨ ਤੇ ਕਈ ਯਹੂਦੀ ਉਹਨਾਂ ਦੇ ਦੋਸਤ ਸਨ, ਲੇਕਿਨ ਉਹਨਾਂ ਦਾ ਬਿਹਤਰੀਨ ਦੋਸਤ ਯਿਸੂ ਮਸੀਹ ਸੀ। ਜਦੋਂ ਯਿਸੂ ਮਸੀਹ ਉਹਨਾਂ ਦੇ ਨਾਲ ਹੁੰਦੇ ਤੇ ਉਹਨਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ। ਪਿਆਰੇ ਬੱਚੋ, ਬਾਈਬਲ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਇੱਕ ਦਿਨ ਯਿਸੂ ਮਸੀਹ ਜਦੋਂ ਉਹਨਾਂ ਦੇ ਘਰ ਆਏ ਤੇ ਮਰੀਅਮ ਫੌਰਨ ਉਹਨਾਂ ਦੀਆਂ ਗੱਲਾਂ ਸੁਣਨ ਦੇ ਲਈ ਉਹਨਾਂ ਦੇ ਕਦਮਾਂ 'ਚ ਬੈਠ ਗਈ ਤੇ ਬੜੀ ਖਾਮੋਸ਼ੀ ਦੇ ਨਾਲ ਯਿਸੂ ਮਸੀਹ ਦੀ ਹਰ ਗੱਲ ਬੜੇ ਸ਼ੌਕ ਨਾਲ ਸੁਣਦੀ ਰਹੀ। ਤੇ ਮਾਰਥਾ ਯਿਸੂ ਮਸੀਹ ਦੀ ਖਿਦਮਤ ਜ਼ਰਾ ਮੁਖਤਲਿਫ ਤਰੀਕੇ ਨਾਲ ਕਰਦੀ ਸੀ। ਉਹ ਇੱਕ ਬਾਹੌਸਲਾ ਖਾਤੂਨ ਸੀ ਜਿਹਦੀ ਨਜ਼ਰ 'ਚ ਹਮੇਸ਼ਾ ਮਸਰੂਫ ਰਹਿਣਾ ਬਹੁਤ ਹੀ ਅਹਿਮ ਸੀ। ਜਦੋਂ ਵੀ ਯਿਸੂ ਮਸੀਹ ਉਹਨਾਂ ਨੂੰ ਮਿਲਣ ਦੇ ਲਈ ਆਉਂਦੇ ਉਦੋਂ ਉਹ ਕੰਮ 'ਚ ਮਸਰੂਫ ਹੋ ਜਾਂਦੀ। ਇੱਕ ਦਿਨ ਜਦੋਂ ਯਿਸੂ ਮਸੀਹ ਉਹਨਾਂ ਦੇ ਘਰ ਆਏ ਤੇ ਮਾਰਥਾ ਖਾਣਾ ਪਕਾਉਣ 'ਚ ਮਸਰੂਫ ਹੋ ਗਈ ਕਿਉਂਕਿ ਉਹ ਯਿਸੂ ਮਸੀਹ ਦੇ ਲਈ ਅੱਛਾ ਖਾਣਾ ਤਿਆਰ ਕਰਨਾ ਚਾਹੁੰਦੀ ਸੀ। ਉਹ ਗਾਹੇ ਬਗਾਹੇ ਯਿਸੂ ਮਸੀਹ ਦੀਆਂ ਕੁਝ ਗੱਲਾਂ ਵੀ ਸੁਣਦੀ, ਲੇਕਿਨ ਉਹਦੀ ਪੂਰੀ ਤਵੱਜਾ ਯਿਸੂ ਮਸੀਹ ਦੀ ਤਰਫ ਨਹੀਂ ਸੀ। ਉਹਦਾ ਧਿਆਨ ਆਪਣੇ ਕੰਮ 'ਚ ਵੀ ਸੀ ਕਿ ਉਹ ਜਲਦੀ ਜਲਦੀ ਖਤਮ ਹੋ ਜਾਏ। ਪਿਆਰੇ ਬੱਚੋ, ਮਾਰਥਾ ਘਰ ਦਾ ਸਾਰਾ ਕੰਮ ਇਕੱਲੀ ਹੀ ਕਰ ਰਹੀ ਸੀ ਕਿਉਂਕਿ ਮਰੀਅਮ ਤੇ ਯਿਸੂ ਮਸੀਹ ਦੇ ਕਦਮਾਂ 'ਚ ਬੈਠੀ ਉਹਨਾਂ ਦੀਆਂ ਗੱਲਾਂ ਸੁਣ ਰਹੀ ਸੀ। ਇਸ ਤਰ੍ਹਾਂ ਲੱਗਦਾ ਸੀ ਕਿ ਮਰੀਅਮ ਨੂੰ ਮਾਰਥਾ ਦੀ ਮਸਰੂਫੀਅਤ ਦਾ ਬਿਲਕੁਲ ਖਿਆਲ ਨਹੀਂ। ਮਾਰਥਾ ਬਾਰ ਬਾਰ ਮਲਾਮਤ ਕਰਨ ਵਾਲੀਆਂ ਨਜ਼ਰਾਂ ਨਾਲ ਆਪਣੀ ਭੈਣ ਨੂੰ ਵੇਖਦੀ ਤਾਂ ਕਿ ਉਹ ਵੀ ਉਹਦੀ ਮਦਦ ਕਰੇ, ਲੇਕਿਨ ਮਰੀਅਮ ਸਿਰਫ ਤੇ ਸਿਰਫ ਯਿਸੂ ਮਸੀਹ ਦੀਆਂ ਗੱਲਾਂ ਸੁਣਨਾ ਚਾਹ ਰਹੀ ਸੀ। ਮਾਰਥਾ ਗੁੱਸੇ 'ਚ ਸਾਰਾ ਕੰਮ ਇਕੱਲੀ ਹੀ ਕਰਦੀ ਰਹੀ। ਉਹਨੂੰ ਮਰੀਅਮ ਤੇ ਗੁੱਸਾ ਵੀ ਆ ਰਿਹਾ ਸੀ ਕਿ ਉਹ ਉਹਦੀ ਮਦਦ ਨਹੀਂ ਕਰ ਰਹੀ। ਆਖਿਰਕਾਰ ਉਹ ਜ਼ਿਆਦਾ ਖਾਮੋਸ਼ ਨਾ ਰਹਿ ਸਕੀ। ਉਹਨੇ ਬੁੜਬੁੜਾਉਂਦਿਆਂ ਹੋਇਆਂ ਇਹ ਕਿਹਾ ਕਿ ਇਹ ਉਸਤਾਦ, ਕੀ ਤੈਨੂੰ ਕੁਝ ਖਿਆਲ ਨਹੀਂ ਕਿ ਮੇਰੀ ਭੈਣ ਮੇਰੇ ਕੋਲੋਂ ਸਾਰਾ ਕੰਮ ਕਰਵਾ ਰਹੀ ਹੈ, ਤੂੰ ਉਹਨੂੰ ਕਹਿ ਕਿ ਉਹ ਮੇਰੀ ਮਦਦ ਕਰੇ। ਪਿਆਰੇ ਬੱਚਿਓ, ਕਲਾਮੀ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਯਿਸੂ ਮਸੀਹ ਮਾਰਥਾ ਨੂੰ ਅੱਛੀ ਤਰ੍ਹਾਂ ਜਾਣਦੇ ਸਨ। ਉਹ ਇਹ ਜਾਣਦੇ ਸਨ ਕਿ ਮਾਰਥਾ ਵੀ ਉਹਨਾਂ ਨਾਲ ਉਹਨਾਂ ਹੀ ਜ਼ਿਆਦਾ ਪਿਆਰ ਕਰਦੀ ਹੈ ਜਿੰਨਾ ਕਿ ਮਰੀਅਮ ਕਰਦੀ ਹੈ, ਤੇ ਉਹ ਵੀ ਇਹ ਜਾਣਦੇ ਸਨ ਕਿ ਮਾਰਥਾ ਮੇਰੇ ਲਈ ਹੀ ਸਭ ਕੁਝ ਕਰ ਰਹੀ ਹੈ। ਲੇਕਿਨ ਅਸੀਂ ਵੇਖਦੇ ਹਾਂ ਕਿ ਯਿਸੂ ਮਸੀਹ ਉਹਨਾਂ ਦੇ ਕੋਲ ਲਜ਼ੀਜ਼ ਖਾਣੇ ਖਾਣ ਦੇ ਲਈ ਨਹੀਂ ਆਉਂਦੇ ਸਨ, ਬਲਕਿ ਉਹਨਾਂ ਨੂੰ ਆਪਣੇ ਕਲਾਮ ਦੇ ਵਸੀਲੇ ਨਾਲ ਖੁਸ਼ੀ ਦੇਣ ਦੇ ਲਈ ਆਉਂਦੇ ਸਨ। ਪਰ ਮਾਰਥਾ ਆਪਣੇ ਕੰਮ ਤੇ ਖਾਣੇ ਦੀ ਫਿਕਰ ਦੀ ਵਜ੍ਹਾ ਨਾਲ ਬਹੁਤ ਮਸਰੂਫ ਰਹਿੰਦੀ ਸੀ। ਉਹਦੇ ਕੋਲ ਯਿਸੂ ਮਸੀਹ ਦਾ ਪਾਕ ਕਲਾਮ ਸੁਣਨ ਦੇ ਲਈ ਵਕਤ ਨਹੀਂ ਸੀ। ਬਾਈਬਲ ਮੁਕੱਦਸ 'ਚ ਲਿਖਿਆ ਹੈ ਕਿ ਯਿਸੂ ਮਸੀਹ ਨੇ ਉਹਦੀ ਤਰਫ ਬੜੀ ਸ਼ਫਕਤ ਨਾਲ ਵੇਖਿਆ ਤੇ ਮਾਰਥਾ ਨੂੰ ਇਹ ਕਿਹਾ ਕਿ ਤੂੰ ਤੇ ਬਹੁਤ ਸਾਰੀਆਂ ਚੀਜ਼ਾਂ ਦੀ ਫਿਕਰ 'ਚ ਵੇਂ, ਲੇਕਿਨ ਇੱਕ ਚੀਜ਼ ਜ਼ਰੂਰ ਹੈ ਕਿ ਮਰੀਅਮ ਨੇ ਉਹ ਅੱਛਾ ਹਿੱਸਾ ਚੁਣ ਲਿਆ ਹੈ ਜਿਹੜਾ ਉਹਦੇ ਕੋਲੋਂ ਕੋਈ ਨਹੀਂ ਲੈ ਸਕਦਾ। ਸੋ ਬੱਚਿਓ, ਕਲਾਮੇ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਮਾਰਥਾ ਨੂੰ ਦੁਨਿਆਵੀ ਚੀਜ਼ਾਂ ਦੀ ਫਿਕਰ ਸੀ, ਲੇਕਿਨ ਮਰੀਅਮ ਨੇ ਆਪਣੇ ਲਈ ਅੱਛਾ ਹਿੱਸਾ ਚੁਣ ਲਿਆ ਕਿਉਂਕਿ ਉਹ ਦੁਨਿਆਵੀ ਚੀਜ਼ਾਂ ਦੀ ਫਿਕਰ ਨਹੀਂ ਕਰ ਰਹੀ ਸੀ, ਬਲਕਿ ਉਹਨੂੰ ਤੇ ਸਿਰਫ ਖੁਦਾਵੰਦ ਖੁਦਾ ਦਾ ਪਾਕ ਕਲਾਮ ਸੁਣਨਾ ਸੀ ਤਾਂ ਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾ ਸਕੇ। ਪਿਆਰੇ ਬੱਚਿਓ, ਯਾਦ ਰੱਖੋ ਕਿ ਅਸਾਂ ਵੀ ਅਵਲ ਦਰਜਾ ਖੁਦਾਵੰਦ ਖੁਦਾ ਨੂੰ ਦੇਣਾ ਹੈ। ਅਗਰ ਅਸੀਂ ਵੀ ਦੁਨਿਆਵੀ ਕੰਮਾਂ 'ਚ ਮਸਰੂਫ ਰਵਾਂਗੇ ਤੇ ਖੁਦਾਵੰਦ ਖੁਦਾ ਨੂੰ ਭੁੱਲ ਜਾਵਾਂਗੇ ਤੇ ਫਿਰ ਯਕੀਨਨ ਖੁਦਾਵੰਦ ਸਾਡੇ ਤੋਂ ਖੁਸ਼ ਨਹੀਂ ਹੋਣਗੇ, ਬਲਕਿ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਹਰ ਚੀਜ਼ ਤੋਂ ਪਹਿਲੇ ਅਵਲ ਦਰਜਾ ਖੁਦਾਵੰਦ ਖੁਦਾ ਨੂੰ ਦੇਈਏ ਤਾਂ ਕਿ ਅਸੀਂ ਉਹਨਾਂ ਦੇ ਪਸੰਦੀਦਾ ਬੇਟੇ ਤੇ ਬੇਟੀਆਂ ਠਹਿਰ ਸਕੀਏ। ਸੋ ਬੱਚਿਓ, ਮੈਂ ਉਮੀਦ ਕਰਨੀ ਆ ਕਿ ਤੁਹਾਨੂੰ ਅੱਜ ਦੀ ਬਾਈਬਲ ਕਹਾਣੀ ਪਸੰਦ ਆਈ ਹੋਏਗੀ। ਆਓ ਹੁਣ ਖੁਦਾਵੰਦ ਦੀ ਤਾਰੀਫ ਦੇ ਲਈ ਇੱਕ ਹੋਰ ਖੂਬਸੂਰਤ ਗੀਤ ਸੁਣਦੇ ਹਾਂ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਬਾਬਰਕਤ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾਵੰਦ ਦੇ ਕਲਾਮ ਨੂੰ ਸੁਣੀਏ ਔਰ ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਵੰਦ ਦੇ ਕਲਾਮ ਨੂੰ ਸੁਣਨੇ ਆ। ਸਾਥੀਓ, ਅੱਜ ਅਸੀਂ ਦੁਆ ਦੇ ਬਾਰੇ ਸਿੱਖਾਂਗੇ ਤੇ ਇਸ ਗੱਲ ਨੂੰ ਜਾਣਾਂਗੇ ਕਿ ਖੁਦਾਵੰਦ ਯਿਸੂ ਮਸੀਹ ਸਾਨੂੰ ਦੁਆ ਦੇ ਬਾਰੇ ਕੀ ਤਾਲੀਮ ਦਿੰਦੇ ਨੇ। ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਮੱਤੀ ਰਸੂਲ ਦੀ ਅੰਜੀਲ ਇਹਦੇ 6 ਬਾਬ ਦੀ 5ਵੀਂ ਆਇਤ ਤੋਂ ਲੈ ਕੇ 7ਵੀਂ ਤੱਕ ਪੜ੍ਹੀਏ ਤੇ ਇੱਥੇ ਆ ਲਿਖਿਆ ਹੋਇਆ ਹੈ ਕਿ ਖੁਦਾਵੰਦ ਯਿਸੂ ਮਸੀਹ ਨੇ ਫਰਮਾਇਆ ਕਿ ਜਦੋਂ ਤੁਸੀਂ ਦੁਆ ਕਰੋ ਤੇ ਰਿਆਕਾਰਾਂ ਵਾਂਗੂ ਨਾ ਬਣੋ, ਕਿਉਂਕਿ ਉਹ ਹੈਕਲ ਵਿੱਚ ਤੇ ਬਾਜ਼ਾਰਾਂ ਦੇ ਮੋੜਾਂ ਤੇ ਖੜੇ ਹੋ ਕੇ ਦੁਆ ਕਰਨਾ ਪਸੰਦ ਕਰਦੇ ਨੇ ਤਾਂ ਕਿ ਲੋਕ ਉਹਨਾਂ ਨੂੰ ਵੇਖਣ। ਪਰ ਮੈਂ ਤੁਹਾਨੂੰ ਸੱਚ ਕਹਿੰਦਾ ਵਾਂ ਕਿ ਉਹ ਆਪਣਾ ਅਜਰ ਪਾ ਚੁੱਕੇ ਨੇ। ਬਲਕਿ ਜਦੋਂ ਤੂੰ ਦੁਆ ਕਰੇ ਤੇ ਆਪਣੀ ਕੋਠੀ ਵਿੱਚ ਜਾ ਤੇ ਦਰਵਾਜ਼ਾ ਬੰਦ ਕਰਕੇ ਆਪਣੇ ਬਾਪ ਦੇ ਅੱਗੇ ਜਿਹੜਾ ਪੁਸ਼ੀਦਗੀ ਵਿੱਚ ਦੁਆ ਕਰ। ਇਸ ਸੂਰਤ ਵਿੱਚ ਤੇਰਾ ਬਾਪ ਜਿਹੜਾ ਪੁਸ਼ੀਦਗੀ ਵਿੱਚ ਤੈਨੂੰ ਵੇਖਦਾ ਹੈ ਬਰਕਤ ਦੇਵੇਗਾ। ਤੇ ਦੁਆ ਕਰਦੇ ਵੇਲੇ ਗੈਰ ਕੌਮਾਂ ਦੇ ਲੋਕਾਂ ਦੇ ਵਾਂਗੂ ਬਕ ਬਕ ਨਾ ਕਰ, ਕਿਉਂਕਿ ਉਹ ਸਮਝਦੇ ਨੇ ਕਿ ਉਹਨਾਂ ਦੇ ਜ਼ਿਆਦਾ ਬੋਲਣ ਦੀ ਵਜ੍ਹਾ ਤੋਂ ਸਾਡੀ ਸੁਣੀ ਜਾਏਗੀ। ਸੋ ਤੁਸੀਂ ਉਹਨਾਂ ਦੇ ਵਾਂਗੂ ਨਾ ਬਣੋ, ਕਿਉਂਕਿ ਤੁਹਾਡਾ ਬਾਪ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਤੁਸੀਂ ਕਿੰਨਾ ਕਿੰਨਾ ਸ਼ੈਵਾਂ ਦੇ ਮੁਹਤਾਜ ਹੋ। ਪਾਕ ਕਲਾਮ ਦੇ ਪੜ੍ਹੇ ਤੇ ਸੁਣੇ ਜਾਣ ਤੇ ਖੁਦਾਮ ਦੀ ਬਰਕਤ ਹੋਏ, ਆਮੀਨ। ਸੋ ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਦੁਆ ਦੇ ਬਾਰੇ ਪੜ੍ਹਨੇ ਆ ਤੇ ਖੁਦਾਵੰਦ ਯਿਸੂ ਮਸੀਹ ਸਾਨੂੰ ਦੁਆ ਦੇ ਬਾਰੇ ਇਸ ਗੱਲ ਦੀ ਤਾਲੀਮ ਦਿੰਦੇ ਨੇ ਕਿ ਜਦੋਂ ਵੀ ਤੁਸੀਂ ਦੁਆ ਕਰੋ ਤੇ ਰਿਆਕਾਰਾਂ ਦੇ ਵਾਂਗੂ ਨਾ ਬਣੋ, ਕਿਉਂਕਿ ਉਹ ਲੋਕ ਵਖਾਣ ਵਾਸਤੇ ਹੈਕਲ ਵਿੱਚ ਤੇ ਬਾਜ਼ਾਰਾਂ ਦੇ ਮੋੜਾਂ ਤੇ ਖੜੇ ਹੋ ਕੇ ਦੁਆ ਕਰਨਾ ਪਸੰਦ ਕਰਦੇ ਨੇ ਤਾਂ ਕਿ ਲੋਕ ਉਹਨਾਂ ਨੂੰ ਵੇਖਣ। ਸੋ ਸਾਥੀਓ, ਇੱਥੇ ਇਹ ਸਵਾਲ ਪਾਇਆ ਜਾਂਦਾ ਕਿ ਜਦੋਂ ਅਸੀਂ ਦੁਆ ਕਰਨੇ ਆ ਉਸ ਵੇਲੇ ਅਸੀਂ ਕਿਸ ਤਰ੍ਹਾਂ ਦੁਆ ਕਰਨੇ ਆ, ਕਿ ਸਾਡਾ ਵੀ ਤਰੀਕੇਕਾਰ ਇਸ ਤਰ੍ਹਾਂ ਦਾ ਪਾਇਆ ਜਾਂਦਾ ਹੈ ਕਿ ਲੋਕ ਸਾਨੂੰ ਵੇਖਣ, ਕਿ ਅਸੀਂ ਲੋਕਾਂ ਨੂੰ ਵਿਖਾਉਣ ਵਾਸਤੇ ਦੁਆ ਕਰਨੇ ਆ, ਕਿ ਅਸੀਂ ਇਸ ਲਈ ਦੁਆ ਕਰਨੇ ਆ ਕਿ ਲੋਕ ਸਾਨੂੰ ਬੜਾ ਰਾਸਤਬਾਜ਼ ਸਮਝਣ, ਕਿ ਅਸੀਂ ਇਸ ਲਈ ਦੁਆ ਕਰਨੇ ਆ ਕਿ ਲੋਕਾਂ ਨੂੰ ਵਿਖਾ ਸਕੀਏ, ਜਾਂ ਫਿਰ ਅਸੀਂ ਇਸ ਲਈ ਦੁਆ ਕਰਨੇ ਆ ਕਿ ਖੁਦਾਵੰਦ ਕੋਲੋਂ ਬਰਕਤ ਪਾ ਸਕੀਏ। ਸੋ ਅਸੀਂ ਵੇਖਦੇ ਕਿ ਖੁਦਾਵੰਦ ਯਿਸੂ ਮਸੀਹ ਸਾਨੂੰ ਇਸ ਗੱਲ ਦੀ ਨਸੀਹਤ ਕਰਦੇ ਨੇ, ਇਸ ਗੱਲ ਦੀ ਹਦਾਇਤ ਕਰਦੇ ਨੇ ਕਿ ਜਦੋਂ ਵੀ ਅਸੀਂ ਇਕੱਲੇ ਦੁਆ ਕਰਨੇ ਆ ਉਸ ਵੇਲੇ ਅਸੀਂ ਲੋਕਾਂ ਨੂੰ ਵਿਖਾਉਣ ਵਾਸਤੇ ਦੁਆ ਨਾ ਕਰੀਏ, ਬਾਜ਼ਾਰਾਂ ਦੇ ਮੋੜਾਂ ਤੇ ਖੜੇ ਹੋ ਕੇ ਦੁਆ ਨਾ ਕਰੀਏ, ਬਲਕਿ ਜਦੋਂ ਵੀ ਅਸੀਂ ਦੁਆ ਕਰਨੇ ਆ ਉਸ ਵੇਲੇ ਅਸੀਂ ਆਪਣੇ ਆਪ ਨੂੰ ਖੁਦਾ ਦੇ ਹਜ਼ੂਰ ਪੇਸ਼ ਕਰੀਏ, ਅਸੀਂ ਇਕੱਲੇ ਤਨਹਾਈ ਵਿੱਚ ਦੁਆ ਕਰੀਏ ਤਾਂ ਕਿ ਇਸ ਸੂਰਤ ਵਿੱਚ ਸਾਡਾ ਆਸਮਾਨੀ ਬਾਪ ਜਿਹੜਾ ਕਿ ਪੁਸ਼ੀਦਗੀ ਵਿੱਚ ਸਾਨੂੰ ਵੇਖਦਾ ਹੈ ਸਾਨੂੰ ਬਰਕਤ ਦੇਵੇ। ਸਾਥੀਓ, ਖੁਦਾਵੰਦ ਯਿਸੂ ਮਸੀਹ ਨੇ ਇਸ ਲਈ ਇਸ ਗੱਲ ਦੀ ਤਾਲੀਮ ਦਿੱਤੀ ਹੈ ਕਿ ਅਸੀਂ ਜਦੋਂ ਵੀ ਦੁਆ ਕਰੀਏ ਤੇ ਰਿਆਕਾਰਾਂ ਵਾਂਗੂ ਨਾ ਬਣੀਏ, ਬਲਕਿ ਅਸੀਂ ਸੰਜੀਦਗੀ ਦੇ ਨਾਲ ਇਕੱਲੇ ਤਨਹਾਈ ਵਿੱਚ ਖੁਦਾਮਦ ਆਪਣੇ ਖੁਦਾ ਦੇ ਨਾਲ ਵਕਤ ਗੁਜ਼ਾਰੀਏ, ਕਿਉਂਕਿ ਖੁਦਾਮਦ ਯਿਸੂ ਮਸੀਹ ਨੇ ਖੁਦ ਇਸ ਦਿਨਾਂ ਵਿੱਚ ਰਹਿੰਦੇ ਹੋਇਆਂ ਇਸ ਗੱਲ ਨੂੰ ਵੇਖਿਆ ਸੀ ਕਿ ਜਿਹੜੇ ਫੱਕੀ ਤੇ ਫਰੀਸੀ ਨੇ ਉਹ ਬਾਜ਼ਾਰਾਂ ਦੇ ਮੋੜਾਂ ਤੇ ਜਾਂ ਹੈਕਲ ਵਿੱਚ ਇਸ ਲਈ ਦੁਆ ਕਰਦੇ ਨੇ ਤਾਂ ਕਿ ਲੋਕਾਂ ਨੂੰ ਵਿਖਾ ਸਕਣ ਕਿ ਅਸੀਂ ਬੜੇ ਨਵਾਜ਼ੀ ਹਾਂ, ਅਸੀਂ ਬੜੀ ਦੁਆ ਕਰਨੇ ਹਾਂ। ਉਹ ਵਿਖਾਵੇ ਦੇ ਲਈ ਸਾਥੀ ਦੁਆ ਕਰਦੇ ਸਨ, ਇੱਜ਼ਤ ਪਾਉਣ ਵਾਸਤੇ, ਸ਼ੁਹਰਤ ਪਾਉਣ ਵਾਸਤੇ ਦੁਆ ਕਰਦੇ ਸਨ, ਜਦਕਿ ਉਹਨਾਂ ਦੇ ਦਿਲ ਖੁਦਾ ਤੋਂ ਦੂਰ ਹੁੰਦੇ ਸਨ। ਉਹਨਾਂ ਦੀ ਦੁਆ ਵੀ ਰਸਮੀ ਅਤੇ ਰਟੀ ਰਟਾਈ ਹੁੰਦੀ ਸੀ, ਇੱਥੋਂ ਤੱਕ ਕਿ ਉਹਨਾਂ ਦੀ ਤਾਲੀਮ ਵੀ, ਉਹਨਾਂ ਦਾ ਤਰੀਕੇਕਾਰ ਵੀ, ਸਭ ਕੁਝ ਰਸਮੀ ਅਤੇ ਰਟਾ ਰਟਾਇਆ ਹੁੰਦਾ ਸੀ। ਪਰ ਖੁਦਾਵੰਦ ਯਿਸੂ ਮਸੀਹ ਸਾਨੂੰ ਇੱਥੇ ਦਰਅਸਲ ਆ ਗੱਲ ਸਿਖਾਉਣਾ ਚਾਹੁੰਦੇ ਨੇ ਕਿ ਅਸੀਂ ਰੂਹ ਅਤੇ ਸੱਚਾਈ ਨਾਲ ਉਹਦੇ ਅੱਗੇ ਦੁਆ ਕਰੀਏ, ਅਸੀਂ ਇਕੱਲੇ ਤਨਹਾਈ ਵਿੱਚ, ਪੁਸ਼ੀਦਗੀ ਵਿੱਚ ਖੁਦਾਵੰਦ ਨੇ ਖੁਦਾ ਦੇ ਨਾਲ ਵਕਤ ਗੁਜ਼ਾਰੀਏ, ਤਾਂ ਕਿ ਖੁਦਾਵੰਦ ਸਾਨੂੰ ਬਰਕਤ ਬਰਕਤ ਦੇਵੇ। ਸਾਥੀਓ, ਅਸਲ ਵਿੱਚ ਦੁਆ ਹੈ ਕੀ ਹੈ? ਦੁਆ ਦਾ ਕੀ ਮਤਲਬ ਹੈ? ਦੁਆ ਦਾ ਅਸਲ ਮਕਸਦ ਕੀ ਹੈ? ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਤਕਰੀਬੇ ਖੁਦਾ ਦੇ ਸਫ਼ਰ ਨੰਬਰ 70 ਵਿੱਚ ਆ ਗੱਲ ਲਿਖਦੀ ਹੈ ਕਿ ਦੁਆ ਦਾ ਮਤਲਬ ਹੈ ਖੁਦਾ ਦੇ ਸਾਹਮਣੇ ਇਸ ਤਰ੍ਹਾਂ ਦਿਲ ਖੁੱਲ੍ਹਣਾ ਜਿਵੇਂ ਕਿ ਅਸੀਂ ਕਿਸੇ ਦੋਸਤ ਦੇ ਸਾਹਮਣੇ ਆਪਣਾ ਦਿਲ ਖੁੱਲ੍ਹਦੇ ਹਾਂ। ਦੁਆ ਖੁਦਾ 'ਤੇ ਆ ਜ਼ਾਹਿਰ ਕਰਨ ਦੇ ਲਈ ਜ਼ਰੂਰੀ ਨਹੀਂ ਕਿ ਅਸੀਂ ਕੀ ਚਾਹੁੰਦੇ ਹਾਂ, ਬਲਕਿ ਆ ਸਾਨੂੰ ਇਸ ਕਾਬਿਲ ਬਣਾਉਂਦੀ ਹੈ ਕਿ ਅਸੀਂ ਉਹਦੇ ਕੋਲ ਬਰਕਤ ਪਾਈਏ। ਦੁਆ ਖੁਦਾ ਨੂੰ ਸਾਡੇ ਤੱਕ ਥੱਲੇ ਨਹੀਂ ਲਿਆਉਂਦੀ, ਬਲਕਿ ਸਾਨੂੰ ਉਹਦੇ ਤੱਕ ਉੱਤੇ ਪਹੁੰਚਾਉਂਦੀ ਹੈ। ਜਦੋਂ ਖੁਦਾਵੰਦ ਯਿਸੂ ਮਸੀਹ ਇਸ ਦੁਨੀਆਂ ਵਿੱਚ ਸਨ, ਉਹਨੇ ਆਪਣੇ ਸ਼ਾਗਿਰਦਾਂ ਨੂੰ ਵੀ ਦੁਆ ਮੰਗਣਾ ਸਿਖਾਇਆ। ਉਹਨੇ ਉਹਨਾਂ ਨੂੰ ਆਪਣੀ ਰੋਜ਼ਾਨਾ ਦੀ ਜ਼ਰੂਰੀਅਤ ਖੁਦਾ ਦੇ ਸਾਹਮਣੇ ਪੇਸ਼ ਕਰਨ ਤੇ ਆਪਣੀ ਸਾਰੀ ਫਿਕਰਾਂ ਉਹਦੇ ਤੇ ਪਾਉਣ ਦੀ ਹਦਾਇਤ ਕੀਤੀ। ਖੁਦਾਵੰਦ ਯਿਸੂ ਮਸੀਹ ਨੇ ਉਹਨਾਂ ਨੂੰ ਯਕੀਨ ਦਿਲਾਇਆ ਕਿ ਉਹਨਾਂ ਦੀ ਦੁਆ ਸੁਣੀ ਜਾਏਗੀ, ਤੇ ਅੱਜ ਆ ਯਕੀਨ ਦਹਾਨੀ ਸਾਡੇ ਲਈ ਵੀ ਹੈ। ਸੋ ਸਾਥੀਓ, ਇਹ ਗੱਲ ਸੱਚ ਹੈ ਕਿ ਦੁਆ ਦਾ ਮਤਲਬ ਹੈ ਕਿ ਖੁਦਾ ਦੇ ਸਾਹਮਣੇ ਇਸ ਤਰ੍ਹਾਂ ਦਿਲ ਖੁੱਲ੍ਹਣਾ ਜਿਵੇਂ ਕਿ ਅਸੀਂ ਆਪਣੇ ਕਿਸੇ ਦੋਸਤ ਦੇ ਸਾਹਮਣੇ ਆਪਣਾ ਦਿਲ ਖੋਲ੍ਹ ਦਿੰਦੇ ਹਾਂ। ਦੁਆ ਦਾ ਅਸਲ ਮਕਸਦ ਹੈ ਕਿ ਅਸੀਂ ਖੁਦਾ ਦੇ ਨਾਲ ਗੱਲਬਾਤ ਕਰੀਏ, ਖੁਦਾ ਦੇ ਸਾਹਮਣੇ ਨਾ ਸਿਰਫ ਆਪਣੇ ਆਪ ਨੂੰ ਪੇਸ਼ ਕਰੀਏ, ਬਲਕਿ ਆਪਣੀਆਂ ਸਾਰੀਆਂ ਫਿਕਰਾਂ ਵੀ ਉਹਦੇ ਤੇ ਸੁੱਟ ਦੇਈਏ, ਕਿਉਂਕਿ ਉਹ ਖੁਦ ਫਰਮਾਉਂਦਾ ਹੈ ਕਿ ਆਪਣੀਆਂ ਫਿਕਰਾਂ ਮੈਨੂੰ ਦੇ ਦਿਓ, ਕਿਉਂਕਿ ਮੈਨੂੰ ਤੁਹਾਡੀ ਫਿਕਰ ਹੈ। ਸੋ ਸਾਥੀਓ, ਅਸੀਂ ਜਦੋਂ ਵੀ ਦੁਆ ਕਰਨੇ ਹਾਂ, ਉਸ ਵੇਲੇ ਅਸੀਂ ਹਮੇਸ਼ਾ ਇਸ ਗੱਲ ਨੂੰ ਆਪਣੇ ਜ਼ਿਹਨ ਵਿੱਚ ਰੱਖੀਏ ਕਿ ਅਸੀਂ ਖੁਦਾ ਦੇ ਸਾਹਮਣੇ ਹਾਜ਼ਰ ਹਾਂ, ਖੁਦਾਵੰਦ ਸਾਡੇ ਸਾਹਮਣੇ ਵੇ, ਅਤੇ ਸਾਨੂੰ ਆ ਸ਼ਰਫ ਹਾਸਿਲ ਹੋਇਆ ਹੈ ਕਿ ਅਸੀਂ ਖੁਦਾ ਦੇ ਨਾਲ ਗੱਲਬਾਤ ਕਰ ਸਕੀਏ। ਅਤੇ ਸਾਥੀਓ, ਇੱਥੇ ਮੈਂ ਤੁਹਾਨੂੰ ਆ ਵੀ ਗੱਲ ਦੱਸਣਾ ਚਾਹਾਂਗਾ ਕਿ ਨਾ ਸਿਰਫ ਖੁਦਾਵੰਦ ਯਿਸੂ ਮਸੀਹ ਸਾਨੂੰ ਦੁਆ ਦੇ ਬਾਰੇ ਤਾਲੀਮ ਦਿੰਦੇ ਨੇ, ਬਲਕਿ ਅਸੀਂ ਵੇਖਦੇ ਕਿ ਖੁਦਾਵੰਦ ਯਿਸੂ ਮਸੀਹ ਨੇ ਖੁਦ ਵੀ ਇਸ ਦੁਨੀਆਂ ਵਿੱਚ ਰਹਿੰਦੇ ਹੋਇਆਂ ਆਪਣੀ ਜ਼ਮੀਨੀ ਖਿਦਮਤ ਦੇ ਦੌਰਾਨ ਦੁਆਇਆ ਜ਼ਿੰਦਗੀ ਨੂੰ ਗੁਜ਼ਾਰਿਆ। ਅਸੀਂ ਅੰਜੀਲੇ ਮੁਕੱਦਸ ਵਿੱਚ ਹਰ ਜਗ੍ਹਾ 'ਤੇ ਯਿਸੂ ਮਸੀਹ ਨੂੰ ਦੁਆ ਕਰਦੇ ਹੋਏ ਪਾਉਂਦੇ ਹਾਂ। ਅਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਤਕਰੀਬੇ ਖੁਦਾ ਦੇ ਸਫ਼ਰ ਨੰਬਰ 70 ਵਿੱਚ ਆ ਗੱਲ ਲਿਖਦੀ ਹੈ ਕਿ ਜਦੋਂ ਯਿਸੂ ਮਸੀਹ ਬਜ਼ਾਤੇ ਖੁਦ ਇਨਸਾਨਾਂ ਦੇ ਦਰਮਿਆਨ ਰਿਹਾ ਸੀ ਅਤੇ ਉਹ ਦੁਆ ਕਰਦਾ ਸੀ, ਸਾਡੇ ਨਿਜਾਤ ਰਹਿੰਦਾ ਨੇ ਵੀ ਆਪਣੇ ਆਪ ਨੂੰ ਸਾਡੀ ਜ਼ਰੂਰੀਅਤ ਅਤੇ ਕਮਜ਼ੋਰੀਆਂ ਵਿੱਚ ਸ਼ਾਮਿਲ ਕੀਤਾ। ਇਸ ਤਰ੍ਹਾਂ ਉਹ ਆਪਣੇ ਬਾਪ ਤੋਂ ਤਾਜ਼ਾ ਕੁਵਤ ਪਾਉਣ ਅਤੇ ਆਪਣੇ ਫਰਾਇਜ਼ ਅਤੇ ਆਜ਼ਮਾਇਸ਼ 'ਤੇ ਪੂਰਾ ਉਤਰਨ ਦੇ ਲਈ ਖੁਦਾ ਦੇ ਅੱਗੇ ਦੁਆ ਕਰਦੇ ਸਨ। ਯਿਸੂ ਮਸੀਹ ਸਾਰੀਆਂ ਗੱਲਾਂ ਵਿੱਚ ਸਾਡੇ ਲਈ ਇੱਕ ਨਮੂਨਾ ਹੈ। ਉਹ ਸਾਰੀਆਂ ਗੱਲਾਂ ਵਿੱਚ ਸਾਡੀ ਤਰ੍ਹਾਂ ਆਜ਼ਮਾਇਆ ਗਿਆ, ਪਰ ਫਿਰ ਵੀ ਉਹ ਬੇਗੁਨਾਹ ਰਿਹਾ, ਉਹਨੇ ਗੁਨਾਹ ਨਾ ਕੀਤਾ। ਉਹਨੇ ਇਸ ਗੁਨਾਹ ਭਰੀ ਦੁਨੀਆਂ ਵਿੱਚ ਰਹਿੰਦੇ ਹੋਇਆਂ ਵੀ ਦੁੱਖਾਂ ਨੂੰ, ਤਕਲੀਫਾਂ ਨੂੰ ਬਰਦਾਸ਼ਤ ਕੀਤਾ। ਉਹਨੇ ਦੁਆ ਨੂੰ ਜ਼ਰੂਰੀ ਸਮਝਿਆ। ਉਹਨੇ ਦੁਆ ਦੇ ਜ਼ਰੀਏ ਆਪਣੇ ਬਾਪ ਦੇ ਨਾਲ ਰਿਫਾਕਤ ਰੱਖਣ ਵਿੱਚ ਖੁਸ਼ੀ ਅਤੇ ਸਕੂਨ ਮਹਿਸੂਸ ਕੀਤਾ। ਉਹ ਮਤਵਾਤਰ ਦੁਆ ਕਰਦਾ ਰਿਹਾ। ਸੋ ਸਾਥੀਓ, ਇਹ ਗੱਲ ਸੱਚ ਹੈ ਕਿ ਸਾਡੇ ਨਿਜਾਤ ਦਹਿੰਦਾ ਯਾਨੀ ਕਿ ਖੁਦਾਵੰਦ ਯਿਸੂ ਮਸੀਹ ਨੇ ਆਪਣੀ ਜ਼ਮੀਨੀ ਖਿਦਮਤ ਵਿੱਚ ਇਸ ਗੱਲ ਨੂੰ ਜ਼ਰੂਰੀ ਸਮਝਿਆ ਕਿ ਦੁਆ ਕਰਨਾ ਬੇਹੱਦ ਜ਼ਰੂਰੀ ਹੈ, ਲਾਜ਼ਮੀ ਹੈ, ਕਿਉਂਕਿ ਇਹਦੇ ਬਗੈਰ ਖੁਦਾ ਬਾਪ ਦੇ ਨਾਲ ਰਿਫਾਕਤ ਰੱਖਣਾ, ਇਹਦੇ ਬਗੈਰ ਖੁਸ਼ੀ ਅਤੇ ਇਤਮਾਨ ਪਾਉਣਾ ਮੁਸ਼ਕਲ ਹੈ। ਅਤੇ ਸਾਥੀਓ, ਯਿਸੂ ਮਸੀਹ ਨੇ ਇਸ ਲਈ ਆ ਸਭ ਕੁਝ ਕੀਤਾ ਤਾਂ ਕਿ ਅਸੀਂ ਉਹਦੇ ਨਕਸ਼ੇ ਕਦਮ 'ਤੇ ਚੱਲ ਸਕੀਏ। ਯਿਸੂ ਮਸੀਹ ਨੇ ਇਸ ਲਈ ਦੁਆਇਆ ਜ਼ਿੰਦਗੀ ਇਸ ਦੁਨੀਆਂ ਵਿੱਚ ਗੁਜ਼ਾਰੀ ਤਾਂ ਕਿ ਅਸੀਂ ਵੀ ਉਹਦੇ ਵਾਂਗੂ ਇਸ ਦੁਨੀਆਂ ਵਿੱਚ ਦੁਆਇਆ ਜ਼ਿੰਦਗੀ ਗੁਜ਼ਾਰ ਸਕੀਏ। ਸੋ ਸਾਰੀਆਂ ਗੱਲਾਂ ਵਿੱਚ ਯਿਸੂ ਮਸੀਹ ਸਾਡੇ ਲਈ ਇੱਕ ਨਮੂਨਾ ਹੈ। ਉਹਨੇ ਜੋ ਕੁਝ ਵੀ ਇਸ ਦੁਨੀਆਂ ਵਿੱਚ ਕੀਤਾ ਉਹ ਸਭ ਕੁਝ ਸਾਡੇ ਲਈ ਕੀਤਾ ਤਾਂ ਕਿ ਅਸੀਂ ਉਹਦੇ ਪਿੱਛੇ ਚੱਲਦੇ ਹੋਇਆਂ ਇੱਕ ਕਾਮਿਲ ਜ਼ਿੰਦਗੀ ਇਸ ਦੁਨੀਆਂ ਵਿੱਚ ਗੁਜ਼ਾਰਨ ਵਾਲੇ ਬਣੀਏ। ਸਾਥੀਓ, ਖੁਦਾਵੰਦ ਦਾ ਕਲਾਮ ਫਰਮਾਉਂਦਾ ਹੈ ਕਿ ਜਿਹੜੇ ਲੋਕ ਖੁਦਾ ਦੇ ਅੱਗੇ ਦੁਆ ਕਰਦੇ ਨੇ ਖੁਦਾਵੰਦ ਉਹਨਾਂ ਦੇ ਕਰੀਬ ਹੈ, ਅਤੇ ਨਾ ਸਿਰਫ ਖੁਦਾਵੰਦ ਉਹਨਾਂ ਦੇ ਕਰੀਬ ਹੈ, ਨਾ ਸਿਰਫ ਖੁਦਾਵੰਦ ਉਹਨਾਂ ਦੇ ਨਾਲ ਹੈ, ਬਲਕਿ ਉਹਦੇ ਫਰਿਸ਼ਤੇ ਵੀ ਉਸ ਬੰਦੇ ਦੇ ਨਾਲ ਨੇ ਜਿਹੜਾ ਕਿ ਖੁਦਾ ਦੇ ਅੱਗੇ ਦੁਆ ਕਰਦਾ ਹੈ। ਸੋ ਮੇਰੇ ਭਰਾ, ਮੇਰੀ ਭੈਣ, ਮੈਂ ਤੁਹਾਡੇ ਕੋਲੋਂ ਆ ਸਵਾਲ ਪੁੱਛਣਾ ਚਾਹੁੰਦਾ ਵਾਂ ਕਿ ਕੀ ਤੁਸੀਂ ਆ ਚਾਹੁੰਦੇ ਹੋ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਏ, ਤੁਹਾਡੇ ਦਿਲਾਂ ਵਿੱਚ ਸਕੂਨਤ ਕਰੇ? ਕੀ ਤੁਸੀਂ ਆ ਚਾਹੁੰਦੇ ਹੋ ਕਿ ਖੁਦਾ ਦੇ ਫਰਿਸ਼ਤੇ ਤੁਹਾਡੇ ਘਰਾਂ ਵਿੱਚ ਸਕੂਨਤ ਕਰਨ, ਤੁਹਾਡੀ ਤੁਹਾਡੇ ਖਾਨਦਾਨਾਂ ਦੀ ਹਿਫਾਜ਼ਤ ਕਰਨ? ਅਗਰ ਤੁਸੀਂ ਆ ਚਾਹੁੰਦੇ ਹੋ ਕਿ ਖੁਦਾਵੰਦ ਤੁਹਾਡੇ ਦਿਲਾਂ ਵਿੱਚ ਸਕੂਨਤ ਕਰੇ, ਖੁਦਾ ਦੇ ਫਰਿਸ਼ਤੇ ਤੁਹਾਡੀ ਅਤੇ ਤੁਹਾਡੇ ਘਰਾਂ ਦੀ ਹਿਫਾਜ਼ਤ ਕਰਨ, ਤਾਂ ਫਿਰ ਸਾਥੀਓ, ਤੁਸੀਂ ਇਸ ਮਸੀਹ ਦੀ ਤਾਲੀਮ 'ਤੇ ਅਮਲ ਕਰੋ, ਇਸ ਮਸੀਹ ਦੇ ਕਲਾਮ ਨੂੰ ਕਬੂਲ ਕਰੋ, ਉਹਦੇ ਹੁਕਮ ਨੂੰ ਮੰਨੋ, ਉਹਦਾ ਫਰਮਾਨ ਹੈ ਕਿ ਦੁਆ ਕਰੋ, ਪਰ ਵਿਖਾਵੇ ਦੇ ਲਈ ਨਹੀਂ, ਸ਼ੋਹਰਤ, ਇੱਜ਼ਤ ਜਾਂ ਰਸਮੀ ਤੌਰ ਨਾਲ ਨਹੀਂ, ਬਲਕਿ ਦਿਲ ਤੋਂ ਉਹਦੇ ਅੱਗੇ ਦੁਆ ਕਰੋ। ਆਪਣੇ ਆਪ ਨੂੰ ਉਹਦੇ ਹੱਥਾਂ ਵਿੱਚ ਦੇ ਦੇਵੋ, ਆਪਣੇ ਆਪ ਨੂੰ ਉਹਦੇ ਸਾਹਮਣੇ ਪੇਸ਼ ਕਰੋ ਤਾਂ ਕਿ ਖੁਦਾਵੰਦ ਤੁਹਾਨੂੰ ਬਰਕਤ ਦੇਵੇ। ਪਰ ਸਾਥੀਓ, ਬੜੇ ਅਫਸੋਸ ਦੀ ਗੱਲ ਤੇ ਆਏ ਕਿ ਅਸੀਂ ਬੜੀ ਘੱਟ ਦੁਆ ਕਰਨੇ ਆ, ਜਦਕਿ ਖੁਦਾਵੰਦ ਦਾ ਫਰਮਾਨ ਹੈ ਕਿ ਅਗਰ ਤੁਸੀਂ ਮੈਨੂੰ ਪੁਕਾਰੋਗੇ ਤਾਂ ਮੈਂ ਤੁਹਾਡੀ ਸੁਣਾਂਗਾ। ਸਾਥੀਓ, ਸਾਡਾ ਆਸਮਾਨ ਬਾਪ ਤਾਂ ਸਾਨੂੰ ਭਰਪੂਰ ਬਰਕਤ ਦੇਣ ਦੇ ਲਈ ਤਿਆਰ ਹੈ, ਪਰ ਸ਼ਾਇਦ ਅਸੀਂ ਹੀ ਉਹਦੇ ਕੋਲੋਂ ਬਰਕਤਾਂ ਨਹੀਂ ਪਾਉਣਾ ਚਾਹੁੰਦੇ, ਕਿਉਂਕਿ ਅਸੀਂ ਬੜੀ ਹੀ ਘੱਟ ਦੁਆ ਕਰਨੇ ਆ। ਸਾਡੀ ਜ਼ਿੰਦਗੀ ਦੁਆਇਆ ਜ਼ਿੰਦਗੀ ਨਹੀਂ ਹੈ, ਅਸੀਂ ਉਸ ਵੇਲੇ ਦੁਆ ਕਰਨੇ ਆ ਜਦੋਂ ਅਸੀਂ ਵਿਖਨੇ ਕਿ ਅਸੀਂ ਬਿਮਾਰ ਹਾਂ ਜਾਂ ਕਿਸੇ ਮੁਸ਼ਕਿਲ ਪਰੇਸ਼ਾਨੀ ਵਿੱਚ ਹਾਂ ਜਾਂ ਮੁਸੀਬਤ ਵਿੱਚ ਹਾਂ। ਬੇਸ਼ੱਕ ਸਾਥੀਓ, ਸਾਨੂੰ ਉਸ ਵੇਲੇ ਵੀ ਦੁਆ ਕਰਨੀ ਚਾਹੀਦੀ ਹੈ ਜਦੋਂ ਅਸੀਂ ਬਿਮਾਰ ਹੁੰਦੇ ਹਾਂ, ਮੁਸ਼ਕਿਲ ਪਰੇਸ਼ਾਨੀ ਵਿੱਚ ਹੁੰਦੇ ਹਾਂ, ਮੁਸੀਬਤ ਵਿੱਚ ਹੁੰਦੇ ਹਾਂ। ਪਰ ਸਾਥੀਓ, ਖੁਦਾਵੰਦ ਦਾ ਕਲਾਮ ਫਰਮਾਉਂਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਦੁਆਇਆ ਜ਼ਿੰਦਗੀ ਬਣਾਈਏ, ਯਾਨੀ ਕਿ ਰੋਜ਼ਾਨਾ ਦੁਆ ਕਰੀਏ, ਮਤਵਾਤਰ ਦੁਆ ਕਰੀਏ। ਸਾਡਾ ਕੋਈ ਵੀ ਅੰਜ ਦਾ ਦਿਨ ਨਹੀਂ ਗੁਜ਼ਰਨਾ ਚਾਹੀਦਾ ਜਿਹਦੇ ਵਿੱਚ ਅਸੀਂ ਦੁਆ ਨਾ ਕੀਤੀ ਹੋਏ। ਸਾਥੀਓ, ਕੀ ਤੁਹਾਡਾ ਕੋਈ ਐਸਾ ਦਿਨ ਗੁਜ਼ਰਿਆ ਹੈ ਜਿਹਦੇ ਵਿੱਚ ਤੁਸੀਂ ਦੁਆ ਨਾ ਕੀਤੀ ਹੋਏ? ਬਹੁਤ ਸਾਰੇ ਤਾਂ ਐਸੇ ਲੋਕ ਨੇ ਜਿਹੜੇ ਕਿ ਦੁਆ ਦੇ ਬਗੈਰ ਹੀ ਆਪਣੀ ਜ਼ਿੰਦਗੀ ਨੂੰ ਗੁਜ਼ਾਰਦੇ ਨੇ, ਜਦਕਿ ਇਹ ਬੜੇ ਦੁੱਖ ਦੀ ਗੱਲ ਹੈ, ਅਫਸੋਸ ਦੀ ਗੱਲ ਹੈ ਕਿ ਅਸੀਂ ਉਸ ਖੁਦਾ ਨੂੰ ਪੁਕਾਰਦੇ ਨਹੀਂ ਹਾਂ, ਉਹਦੇ ਹਜ਼ੂਰ ਹੀ ਨਹੀਂ ਆਉਂਦੇ, ਉਹਦੇ ਨਾਲ ਗੱਲਬਾਤ ਹੀ ਨਹੀਂ ਕਰਦੇ ਜਿਹਨੇ ਸਾਨੂੰ ਬਣਾਇਆ ਹੈ, ਜਿਹੜਾ ਕਿ ਸਾਨੂੰ ਰੂਹਾਨੀ ਅਤੇ ਜਿਸਮਾਨੀ ਬਰਕਤਾਂ ਦੇ ਨਾਲ ਮਾਲਾਮਾਲ ਕਰਦਾ ਹੈ। ਸਾਥੀਓ, ਜਦੋਂ ਅਸੀਂ ਦੁਆ ਨਹੀਂ ਕਰਦੇ, ਜਦੋਂ ਅਸੀਂ ਦੁਆ ਨੂੰ ਨਜ਼ਰਅੰਦਾਜ਼ ਕਰਦੇ ਹਾਂ, ਦੁਆ ਤੋਂ ਜਦੋਂ ਅਸੀਂ ਗਾਫਿਲ ਰਹਿੰਦੇ ਹਾਂ, ਉਸ ਵੇਲੇ ਸ਼ੈਤਾਨ ਸਾਨੂੰ ਆਜ਼ਮਾਇਸ਼ ਵਿੱਚ ਡਿੱਗ ਦਿੰਦਾ ਅਤੇ ਸਾਡੇ 'ਤੇ ਕਬਜ਼ਾ ਕਰ ਲੈਂਦਾ ਹੈ। ਅਤੇ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਤਕਰਬੇ ਖੁਦਾ ਦੇ ਸਫ਼ਰ ਨੰਬਰ 71 ਵਿੱਚ ਇਹ ਗੱਲ ਲਿਖਦੀ ਹੈ ਕਿ ਜਿਹੜੇ ਲੋਕ ਦੁਆ ਤੋਂ ਗਾਫਿਲ ਰਹਿੰਦੇ ਨੇ, ਉਹਨਾਂ ਨੂੰ ਗੁਨਾਹ ਦੀ ਤਾਰੀਕੀ ਛੁਪਾ ਲੈਂਦੀ ਹੈ ਅਤੇ ਸ਼ੈਤਾਨ ਉਹਨਾਂ 'ਤੇ ਆਜ਼ਮਾਇਸ਼ ਲਿਆਉਂਦਾ ਹੈ ਅਤੇ ਉਹਨਾਂ ਦੇ ਕੰਨਾਂ ਵਿੱਚ ਆਹ ਗੱਲ ਕਹਿੰਦਾ ਕਿ ਉਹ ਦੁਆ ਨਾ ਕਰਨ, ਬਲਕਿ ਉਹ ਗੁਨਾਹ ਕਰਨ। ਅਤੇ ਆਹ ਸਭ ਕੁਝ ਇਸ ਲਈ ਹੁੰਦਾ ਹੈ ਕਿ ਲੋਕ ਉਹਨਾਂ ਮੌਕਿਆਂ ਤੋਂ ਫਾਇਦਾ ਨਹੀਂ ਚੁੱਕਦੇ ਜਿਹੜੇ ਕਿ ਉਹਨਾਂ ਨੂੰ ਦੁਆ ਦੇ ਲਈ ਅਤਾ ਕੀਤੇ ਗਏ ਨੇ। ਅਗਰ ਅਸੀਂ ਇਮਾਨ ਦੇ ਨਾਲ ਖੁਦਾ ਦੇ ਅੱਗੇ ਦੁਆ ਹੀ ਨਹੀਂ ਕਰਦੇ ਤਾਂ ਫਿਰ ਅਸੀਂ ਕਿਵੇਂ ਖੁਦਾ ਦੇ ਬੇਟੇ ਅਤੇ ਬੇਟੀਆਂ ਠਹਿਰਾਂਗੇ? ਖੁਦਾ ਦੇ ਬੇਟੇ ਅਤੇ ਬੇਟੀਆਂ ਕਦੀ ਵੀ ਦੁਆ ਤੋਂ ਗਾਫਿਲ ਨਹੀਂ ਰਹਿੰਦੇ, ਉਹ ਕਦੀ ਵੀ ਦੁਆ ਕਰਨਾ ਨਹੀਂ ਭੁੱਲਦੇ, ਬਲਕਿ ਉਹ ਬਿਲਾ ਨਾਗਾ ਦਿਨ ਰਾਤ ਖੁਦਾ ਦੇ ਅੱਗੇ ਦੁਆ ਕਰਦੇ ਨੇ, ਆਪਣੀ ਜ਼ਿੰਦਗੀ ਨੂੰ ਦੁਆਇਆ ਜ਼ਿੰਦਗੀ ਬਣਾਉਂਦੇ ਨੇ ਤਾਂ ਕਿ ਖੁਦਾਵੰਦ ਉਹਨਾਂ ਨੂੰ ਬਰਕਤ ਦੇਵੇ ਅਤੇ ਉਹ ਹਮੇਸ਼ਾ ਖੁਦਾ ਦੀ ਕੁਰਬਤ ਵਿੱਚ ਰਹਿਣ। ਸਾਥੀਓ, ਜਿਵੇਂ ਕਿ ਅਸਾਂ ਬਾਈਬਲ ਮੁਕੱਦਸ ਵਿੱਚ ਪੜ੍ਹਿਆ ਹੈ ਕਿ ਖੁਦਾਵੰਦ ਯਿਸੂ ਮਸੀਹ ਨੇ ਫਰਮਾਇਆ ਹੈ ਕਿ ਜਦੋਂ ਤੁਸੀਂ ਦੁਆ ਕਰਦੇ ਹੋ ਉਸ ਵੇਲੇ ਤੁਸੀਂ ਰਿਆਕਾਰਾਂ ਵਾਂਗੂ ਨਾ ਬਣੋ, ਜਿਹੜੇ ਕਿ ਹੈਕਲ ਵਿੱਚ ਜਾਂ ਬਾਜ਼ਾਰਾਂ ਦੇ ਮੋੜਾਂ 'ਤੇ ਖੜ੍ਹੇ ਹੋ ਕੇ ਦੁਆ ਕਰਨਾ ਪਸੰਦ ਕਰਦੇ ਨੇ ਤਾਂ ਕਿ ਲੋਕ ਉਹਨਾਂ ਨੂੰ ਵੇਖਣ। ਸੋ ਖੁਦਾਵੰਦ ਸਾਨੂੰ ਇਸ ਕੰਮ ਤੋਂ ਰੋਕਦਾ ਹੈ, ਮਨਾ ਕਰਦਾ ਹੈ, ਔਰ ਫਿਰ ਖੁਦਾਵੰਦ ਸਾਨੂੰ ਇਸ ਗੱਲ ਤੋਂ ਵੀ ਮਨਾ ਕਰਦਾ ਕਿ ਅਸੀਂ ਜਦੋਂ ਵੀ ਦੁਆ ਕਰੀਏ ਉਸ ਵੇਲੇ ਅਸੀਂ ਗੈਰ ਕੌਮਾਂ ਦੇ ਲੋਕਾਂ ਦੇ ਵਾਂਗੂ ਬਕ ਬਕ ਨਾ ਕਰੀਏ, ਯਾਨੀ ਕਿ ਬੇਮਕਸਦ ਦੁਆ ਨਾ ਕਰੀਏ, ਅਸੀਂ ਫਜ਼ੂਲ ਹੀ ਨਾ ਬੋਲਦੇ ਰਹੀਏ, ਕਿਉਂਕਿ ਗੈਰ ਕੌਮ ਦੇ ਲੋਕ ਆ ਸੋਚਦੇ ਨੇ, ਸਮਝਦੇ ਨੇ ਕਿ ਅਗਰ ਅਸੀਂ ਬੜਾ ਜ਼ਿਆਦਾ ਬੋਲਾਂਗੇ ਤਾਂ ਸਾਡੀ ਫਿਰ ਜਲਦੀ ਸੁਣੀ ਜਾਏਗੀ। ਸਾਥੀਓ, ਖੁਦਾਵੰਦ ਯਿਸੂ ਮਸੀਹ ਫਰਮਾਉਂਦੇ ਨੇ ਕਿ ਤੁਸੀਂ ਉਹਨਾਂ ਦੇ ਵਾਂਗੂ ਨਾ ਬਣੋ। ਸੋ ਸਾਥੀਓ, ਅਸਾਂ ਉਸ ਕੰਮ ਤੋਂ ਕਿਨਾਰਾ ਕਰਨਾ ਹੈ ਜਿਹੜੇ ਕੰਮ ਤੋਂ ਖੁਦਾਵੰਦ ਸਾਨੂੰ ਰੋਕਦਾ ਹੈ। ਅਤੇ ਅਸੀਂ ਵੇਖਦੇ ਕਿ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਫਰਮਾਉਂਦੀ ਹੈ ਕਿ ਅਗਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਦੁਆ ਸੁਣੀ ਜਾਏ ਤਾਂ ਫਿਰ ਅਸੀਂ ਆਪਣੇ ਦਿਲਾਂ ਵਿੱਚ ਬਦੀ ਨਾ ਰੱਖੀਏ। ਅਸੀਂ ਜਾਣਦੇ ਹੋਇਆਂ ਵੀ ਗੁਨਾਹਾਂ ਦੇ ਨਾਲ ਚਿਪਕੇ ਨਾ ਰਹੀਏ, ਅਸੀਂ ਗੁਨਾਹ ਦੇ ਨਾਲ ਜੁੜੇ ਨਾ ਰਹੀਏ, ਬਲਕਿ ਅਸੀਂ ਮੁਕੰਮਲ ਤੌਰ ਨਾਲ ਗੁਨਾਹ ਨੂੰ ਤਰਕ ਕਰ ਦਈਏ, ਅਸੀਂ ਆਪਣੀ ਜ਼ਿੰਦਗੀ ਨੂੰ ਗੁਨਾਹ ਤੋਂ ਪਾਕ ਸਾਫ਼ ਰੱਖੀਏ, ਅਸੀਂ ਆਪਣੇ ਆਪ ਨੂੰ ਖੁਦਾ ਦੇ ਸਾਹਮਣੇ ਪੇਸ਼ ਕਰੀਏ ਤਾਂ ਕਿ ਖੁਦਾਵੰਦ ਸਾਨੂੰ ਕਾਮਿਲ ਬਣਾਏ। ਸਾਥੀਓ, ਹਜ਼ਰਤ ਦਾਊਦ ਕਹਿੰਦਾ ਕਿ ਖੁਦਾਵੰਦ ਅਗਰ ਮੇਰੇ ਦਿਲ ਵਿੱਚ ਬਦੀ ਹੁੰਦੀ ਤਾਂ ਫਿਰ ਤੂੰ ਮੇਰੀ ਨਾ ਸੁਣਦਾ। ਸੋ ਸਾਥੀਓ, ਖੁਦਾਵੰਦ ਸਾਡੀ ਉਸ ਵੇਲੇ ਦੁਆ ਸੁਣੇਗਾ ਜਦੋਂ ਅਸੀਂ ਆਪਣੇ ਦਿਲ ਵਿੱਚ ਬਦੀ ਨਹੀਂ ਰੱਖਾਂਗੇ, ਜਦੋਂ ਅਸੀਂ ਦੋ ਤਰ੍ਹਾਂ ਦੀ ਜ਼ਿੰਦਗੀ ਨਹੀਂ ਗੁਜ਼ਾਰਾਂਗੇ, ਕਿਉਂਕਿ ਦੋ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰਨ ਵਾਲੇ ਲੋਕ ਖੁਦਾ ਦੇ ਹਜ਼ੂਰ ਨਫ਼ਰਤ ਅੰਗੇਜ਼ ਨੇ। ਦੋ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰਨ ਤੋਂ ਮੁਰਾਦ ਹੈ ਕਿ ਰਾਸਤਾਬਾਜ਼ੀ ਦੇ ਵੀ ਕੰਮ ਕਰਨਾ ਅਤੇ ਨਾਰਾਜ਼ਗੀ ਦੇ ਕੰਮ ਵੀ ਕਰਨਾ, ਯਾਨੀ ਕਿ ਖੁਦਾ ਨਾਲ ਵੀ ਚੱਲਣਾ ਅਤੇ ਨਾਲ ਨਾਲ ਫਿਰ ਸ਼ੈਤਾਨ ਦੀ ਵੀ ਗੱਲ ਮੰਨਣਾ। ਇਸ ਤਰ੍ਹਾਂ ਦੀ ਜ਼ਿੰਦਗੀ ਖੁਦਾ ਦੇ ਹਜ਼ੂਰ ਨਫ਼ਰਤ ਅੰਗੇਜ਼ ਹੈ। ਔਰ ਫਿਰ ਸਾਥੀ, ਉਸ ਵੇਲੇ ਕਿ ਖੁਦਾਵੰਦ ਕਲਾਮ ਸਾਨੂੰ ਇਸ ਗੱਲ ਦੀ ਵੀ ਤਾਲੀਮ ਦਿੰਦਾ ਹੈ ਕਿ ਜਿਹੜਾ ਇਮਾਨ ਦੇ ਨਾਲ ਖੁਦਾਵੰਦ ਕੋਲੋਂ ਕੁਝ ਮੰਗਦਾ ਹੈ, ਖੁਦਾਵੰਦ ਉਹਨੂੰ ਜ਼ਰੂਰ ਦਿੰਦਾ ਹੈ। ਇਬਰਾਨੀਓ ਦੇ ਖਤ ਦੇ 11ਵੇਂ ਬਾਬ ਦੀ 6ਵੀਂ ਆਇਤ ਵਿੱਚ ਲਿਖਿਆ ਕਿ ਖੁਦਾ ਦੇ ਕੋਲ ਆਉਣ ਵਾਲੇ ਨੂੰ ਇਮਾਨ ਲਿਆਉਣਾ ਚਾਹੀਦਾ ਹੈ ਕਿ ਉਹ ਮੌਜੂਦ ਹੈ ਅਤੇ ਆਪਣੇ ਤਾਲਬਾਂ ਨੂੰ ਬਦਲਾ ਦਿੰਦਾ ਹੈ। ਔਰ ਫਿਰ ਅਸੀਂ ਮਰਕਜ਼ ਦੀ ਅੰਜੀਲ ਦੇ 11ਵੇਂ ਬਾਬ ਦੀ 24ਵੀਂ ਆਇਤ ਵਿੱਚ ਆਹ ਗੱਲ ਪੜ੍ਹਨੀ ਆ ਕਿ ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਨੂੰ ਫਰਮਾਇਆ ਕਿ ਜੋ ਕੁਝ ਤੁਸੀਂ ਦੁਆ ਵਿੱਚ ਇਮਾਨ ਦੇ ਨਾਲ ਮੰਗੋਗੇ, ਭਰੋਸਾ ਰੱਖੋ ਕਿ ਤੁਹਾਨੂੰ ਮਿਲ ਗਿਆ। ਸੋ ਸਾਥੀਓ, ਖੁਦਾ ਦੇ ਵਾਅਦੇ, ਉਹਦਾ ਕਲਾਮ ਸੱਚਾ ਹੈ ਅਤੇ ਬਰਹੱਕ ਹੈ। ਖੁਦਾਵੰਦ ਸਾਡੀ ਦੁਆਵਾਂ ਨੂੰ ਸੁਣਦਾ ਹੈ ਅਤੇ ਸਾਡੀ ਦੁਆਵਾਂ ਦਾ ਜਵਾਬ ਵੀ ਦਿੰਦਾ ਹੈ। ਸੋ ਅਸੀਂ ਕਦੀ ਵੀ ਦਿਲ ਵਿੱਚ ਬਦੀ ਰੱਖਦੇ ਹੋਇਆਂ, ਦਿਲ ਵਿੱਚ ਸ਼ੱਕ ਰੱਖਦੇ ਹੋਇਆਂ ਦੁਆ ਨਾ ਕਰੀਏ। ਅਸੀਂ ਕਦੀ ਵੀ ਬੇਫਾਇਦਾ ਖੁਦਾ ਦੇ ਹਜ਼ੂਰ ਬੋਲਦੇ ਨਾ ਰਹੀਏ। ਗੈਰ ਕੌਮਾਂ ਦੇ ਲੋਕਾਂ ਦੇ ਵਾਂਗੂ ਅਸੀਂ ਰੱਟੀ ਰਟਾਈ ਅਤੇ ਰਸਮੀ ਦੁਆ ਨਾ ਕਰੀਏ, ਕਿਉਂਕਿ ਯਿਸੂ ਮਸੀਹ ਨੇ ਫਰਮਾਇਆ ਕਿ ਉਹ ਲੋਕ ਸ਼ਾਇਦ ਸਮਝਦੇ ਨੇ ਕਿ ਉਹਨਾਂ ਦੇ ਜ਼ਿਆਦਾ ਬੋਲਣ ਨਾਲ ਉਹਨਾਂ ਨੂੰ ਮਿਲ ਜਾਏਗਾ, ਉਹਨਾਂ ਦੀ ਜਲਦੀ ਸੁਣੀ ਜਾਏਗੀ। ਸੋ ਸਾਥੀਓ, ਅੱਜ ਮੈਂ ਤੁਹਾਨੂੰ ਖੁਦਾਮ ਦੇ ਕਲਾਮ ਦੇ ਮੁਤਾਬਿਕ ਆ ਗੱਲ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਦੁਆਇਆ ਜ਼ਿੰਦਗੀ ਬਣਾਓ, ਰੋਜ਼ਾਨਾ ਖੁਦਾ ਦੇ ਹਜ਼ੂਰ ਹਾਜ਼ਰ ਹੋਵੋ, ਖੁਦਾਮ ਦੇ ਹਜ਼ੂਰ ਦੁਆ ਕਰੋ। ਕਿਉਂਕਿ ਜਦੋਂ ਵੀ ਅਸੀਂ ਖੁਦਾ ਦੇ ਅੱਗੇ ਰਹਿਮ ਅਤੇ ਬਰਕਤ ਪਾਉਣ ਦੇ ਲਈ ਦੁਆ ਕਰਦੇ ਹਾਂ, ਉਸ ਵੇਲੇ ਖੁਦਾਵੰਦ ਸਾਡੀ ਦੁਆ ਨੂੰ ਸੁਣਦਾ ਹੈ। ਸੋ ਜਦੋਂ ਵੀ ਅਸੀਂ ਖੁਦਾ ਦੇ ਹਜ਼ੂਰ ਦੁਆ ਕਰੀਏ, ਅਸੀਂ ਖੁਦਾ 'ਤੇ ਈਮਾਨ ਅਤੇ ਭਰੋਸਾ ਰੱਖੀਏ ਅਤੇ ਆਪਣੇ ਦਿਲਾਂ ਵਿੱਚ ਸ਼ੈਤਾਨ ਨੂੰ ਨਾ ਦਈਏ, ਬਲਕਿ ਅਸੀਂ ਖੁਦਾ ਦੇ ਕਲਾਮ ਨੂੰ ਆਪਣੇ ਦਿਲਾਂ ਵਿੱਚ ਰੱਖਦੇ ਹੋਏ ਹਾਂ, ਆਪਣੇ ਆਪ ਨੂੰ ਖੁਦਾ ਦੇ ਸਾਹਮਣੇ ਪੇਸ਼ ਕਰੀਏ, ਤਾਂ ਕਿ ਖੁਦਾਵੰਦ ਸਾਨੂੰ ਆਪਣੇ ਜਲਾਲ ਦੇ ਨਾਲ ਮਾਮੂਰ ਕਰੇ ਅਤੇ ਸਾਨੂੰ ਆਪਣੇ ਵਾਅਦੇ ਦੇ ਮੁਤਾਬਿਕ ਬਰਕਤ 'ਤੇ ਬਰਕਤ ਦੇਵੇ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ, ਆਓ ਅਸੀਂ ਆਪਣੇ ਆਪ ਨੂੰ ਖੁਦਾ ਦੇ ਸਾਹਮਣੇ ਪੇਸ਼ ਕਰੀਏ ਅਤੇ ਖੁਦਾ ਦੇ ਅੱਗੇ ਦੁਆ ਕਰੀਏ ਕਿ ਖੁਦਾਵੰਦ ਸਾਨੂੰ ਉਸੇ ਤਰ੍ਹਾਂ ਦੁਆ ਕਰਨ ਦੀ ਤੋਫੀਕ ਤਾਂ ਫਰਮਾਏ ਜਿਵੇਂ ਉਹ ਚਾਹੁੰਦਾ ਹੈ, ਅਤੇ ਸਾਨੂੰ ਉਹ ਆਵੀ ਫਜ਼ਲ ਬਖਸ਼ੇ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਦੁਆਇਆ ਜ਼ਿੰਦਗੀ ਬਣਾਈਏ, ਤਾਂ ਕਿ ਅਸੀਂ ਹਮੇਸ਼ਾ ਉਹਦੀ ਕੁਰਬਤ ਵਿੱਚ ਕਾਇਮ ਉਦਾਇਮ ਰਹਿਣ ਵਾਲ ਬਣੀਏ। ਸੋ ਆਓ ਸਾਥੀਓ, ਅਸੀਂ ਖੁਦਾਵੰਦ ਦੇ ਹਜ਼ੂਰ ਦੁਆ ਕਰੀਏ। ਐ ਰਹੀਮ ਅਤੇ ਮਿਹਰਬਾਨ ਖੁਦਾਵੰਦ ਖੁਦਾ, ਅਸੀਂ ਤੇਰੇ ਹਜ਼ੂਰ ਆਉਂਦੇ ਹਾਂ, ਤੇਰੇ ਨਾਮ ਨੂੰ ਮੁਬਾਰਕ ਕਹਿੰਦੇ ਹਾਂ, ਕਿਉਂਕਿ ਤੂੰ ਹੀ ਤਾਰੀਫ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਤੂੰ ਸਾਨੂੰ ਕਬੂਲ ਫਰਮਾ, ਸਾਡੀ ਕਮਜ਼ੋਰੀਆਂ ਨੂੰ, ਸਾਡੇ ਗੁਨਾਹਾਂ ਨੂੰ ਤੂੰ ਬਖਸ਼ ਦੇ, ਸਾਡੇ ਅੰਦਰ ਤੂੰ ਪਾਕ ਦਿਲ ਪੈਦਾ ਕਰ, ਤਾਂ ਕਿ ਅਸੀਂ ਤੇਰੇ ਵਿੱਚ ਜ਼ਿੰਦਗੀ ਗੁਜ਼ਾਰਦੇ ਹੋਇਆਂ ਤੇਰੇ ਨਾਮ ਨੂੰ ਇੱਜ਼ਤ ਜਲਾਲ ਦੇ ਸਕੀਏ। ਐ ਖੁਦਾਵੰਦ, ਸਾਡੀ ਜ਼ਿੰਦਗੀ ਨੂੰ ਦੁਆਇਆ ਜ਼ਿੰਦਗੀ ਬਣਾ ਦੇ ਅਤੇ ਫਜ਼ਲ ਬਖਸ਼ ਕੇ ਅਸੀਂ ਤੇਰੇ ਬਗੈਰ ਇਸ ਦੁਨੀਆਂ ਵਿੱਚ ਜ਼ਿੰਦਗੀ ਨਾ ਗੁਜ਼ਾਰੀਏ, ਬਲਕਿ ਹਮੇਸ਼ਾ ਤੇਰੀ ਕੁਰਬਤ ਵਿੱਚ ਰਹੀਏ, ਕਿਉਂਕਿ ਐ ਖੁਦਾਵੰਦ, ਤੇਰੇ ਵਿੱਚ ਹੀ ਸਾਡੀ ਸਲਾਮਤੀ ਏ, ਬਰਕਤ ਏ, ਨਜਾਤ ਏ, ਆਪਣੀ ਜ਼ਿੰਦਗੀ ਏ। ਸਾਨੂੰ ਤੂੰ ਅੱਜ ਦੇ ਕਲਾਮ ਦੇ ਵਸਲੇ ਨਾਲ ਬੜੀ ਬਰਕਤ ਦੇ, ਸਾਡੇ ਖਾਨਦਾਨਾਂ ਨੂੰ ਤੂੰ ਬੜੀ ਬਰਕਤ ਦੇ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।